ਵਾਰ ਛੱਬਵੀਂ ਦੀ ਪੌੜੀ 19 ਵਿੱਚ ਪਾਵਨ ਪਵਿੱਤਰ ਬਚਨ ਸਤਿਗੁਰੂ ਜੀ ਦੀ ਮਹਿਮਾ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਉਚਾਰਨ ਕਰਦਿਆਂ ਹੋਇਆਂ ਫਰਮਾ ਰਹੇ ਨੇ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੈ ਅਵਗੁਣਿਆਰੇ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਸੁਖ ਸਾਗਰ ਗੁਰ ਦਿਓ ਹੈ, ਸੁਖ ਦੇ ਮੇਲ ਲਏ ਦੁਖਿਆਰੇ। ਗੁਰ ਪੂਰਾ ਨਿਰਵੈਰ ਹੈ, ਨਿੰਦਕ ਦੋਖੀ ਬੇਮੁਖ ਤਾਰੇ। ਗੁਰ ਪੂਰਾ ਨਿਰਭਉ ਸਦਾ, ਜਨਮ ਮਰਨ ਜਮ ਡਰੈ ਉਤਾਰੇ। ਸਤਿਗੁਰ ਪੁਰਖ ਸੁਜਾਨ ਹੈ, ਵੱਡੇ ਅਜਾਣ ਮੁਗਦ ਨਿਸਤਾਰੇ। ਸਤਿਗੁਰ ਆਗੂ ਜਾਣੀਐ, ਬਾਹਾਂ ਪਕੜ ਅੰਧਲੇ ਉਧਾਰੇ। ਮਾਣ ਨਿਮਾਣੇ ਸਦ ਬਲਿਹਾਰੇ, ਮਾਣ ਨਿਮਾਣੇ ਸਦ ਬਲਿਹਾਰੇ। ਗੁਰੂ ਉਪਮਾ ਵਿੱਚ ਸਤਿਗੁਰੂ ਪਾਤਸ਼ਾਹ ਦੇ ਵੱਖ ਵੱਖ ਪਾਰੇ ਉਪਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਵਰਣਨ ਕਰ ਰਹੇ ਨੇ। ਕਹਿਣ ਲੱਗੇ, ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੈ ਅਵਗੁਣਿਆਰੇ। ਮੇਰਾ ਸਤਿਗੁਰੂ ਦਾਤਾ ਗੁਣਾਂ ਦਾ ਖਜ਼ਾਨਾ ਹੈ। ਗੁਣੀ ਨਿਧਾਨ ਦਾ ਅਰਥ ਗੁਣਾਂ ਦਾ ਖਜ਼ਾਨਾ ਹੈ। ਅਵਗੁਣਿਆਰਿਆਂ ਪੁਰ ਵੀ ਪਾਰੇ ਉਪਕਾਰ ਕਰਕੇ ਬਖਸ਼ ਲੈਂਦਾ ਹੈ। ਐਸਾ ਮਹਾਨ ਗੁਣਾਂ ਦਾ ਖਜ਼ਾਨਾ ਹੈ ਕਿ ਜਿਹੜੇ ਅਵਗੁਣਾਂ ਦੇ ਭਰੇ ਹੋਏ, ਗੁਨਾਹਾਂ ਪਾਪਾਂ ਦੇ ਭਰੇ ਹੋਏ ਲੋਕ ਨੇ, ਉਹਨਾਂ ਦੇ ਉੱਤੇ ਵੀ ਗੁਣ ਹੀ ਕਰਦਾ ਹੈ ਅਤੇ ਸਾਰੇ ਦੇ ਸਾਰੇ ਗੁਨਾਹ ਅਵਗੁਣ ਬਖਸ਼ ਕੇ ਉਹਨਾਂ ਨੂੰ ਆਪਣੇ ਬਣਾ ਲੈਂਦਾ ਹੈ। ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੈ, ਕਰੇ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜ ਪਿਤਾ ਗਲ ਲਾਵੈ। ਪਿਛਲੇ ਅਵਗੁਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੈ। ਕਹਿਣ ਲੱਗੇ, ਗੁਣ ਕਰ ਬਖਸ਼ੈ ਅਵਗੁਣਿਆਰੇ। ਐਸੇ ਗੁਣ ਕਰਦਾ ਹੈ, ਅਵਗੁਣਿਆਰਿਆਂ ਨੂੰ ਵੀ ਬਖਸ਼ ਲੈਂਦਾ ਹੈ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਜਿੱਥੇ ਮਹਾਨ ਗੁਣਾਂ ਦਾ ਖਜ਼ਾਨਾ ਹੈ ਅਤੇ ਅਵਗੁਣਿਆਰਿਆਂ ਨੂੰ ਬਖਸ਼ ਲੈਂਦਾ, ਉੱਥੇ ਭਾਈ ਗੁਰਦਾਸ ਜੀ ਕਹਿੰਦੇ, ਸਤਿਗੁਰ ਮੇਰਾ ਵੈਦ ਆ, ਹਕੀਮ ਆ। ਪੰਜੇ ਦੇ ਪੰਜੇ ਰੋਗ ਜਿਹੜੇ ਬੜੇ ਅਸਾਧ ਆ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹਨਾਂ ਨੂੰ ਮਾਰ ਕੇ ਬਿਮਾਰੀਆਂ ਨੂੰ ਅੰਦਰੋਂ ਕੱਢਣਾ ਬੜੀ ਔਖੀ ਬਾਤ ਹੈ, ਅਸਾਧ ਹੈ ਇਹ। ਕਹਿਣ ਲੱਗੇ, ਪੰਜੇ ਰੋਗ ਜੋ ਕਿਸੇ ਤੋਂ ਸਾਧੇ ਨਹੀਂ ਜਾ ਸਕਦੇ, ਆਪਣੇ ਸ਼ਬਦ ਦੀ ਨਾਮ ਦੀ ਦਵਾਈ ਦੇ ਕੇ ਸਾਰੇ ਦੇ ਸਾਰੇ ਨਿਵਾਰ ਦਿੰਦਾ ਹੈ। ਕਿਉਂ? ਕਿਉਂਕਿ ਸਤਿਗੁਰ ਪੂਰਾ ਵੈਦ ਹੈ, ਜਨਮ ਜਨਮ ਕੇ ਦੁੱਖ ਨਿਵਾਰੈ, ਸੂਕਾ ਮਨ ਸਾਧਾਰੈ, ਦਰਸ਼ਨ ਭੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੈ, ਨੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਕਹਿਣ ਲੱਗੇ, ਸਤਿਗੁਰ ਪੂਰਾ ਵੈਦ ਹੈ। ਜਿਹੜੇ ਦੁਨਿਆਵੀ ਵੈਦ ਨੇ ਨਾ, ਉਹ ਵੱਖ ਵੱਖ ਰੋਗਾਂ ਦੀ ਵੱਖ ਵੱਖ ਦਵਾਈ ਦਿੰਦੇ ਨੇ, ਪਰ ਜਿਹੜਾ ਮੇਰਾ ਸਤਿਗੁਰੂ ਵੈਦ ਹੈ, ਸਾਰੇ ਦੇ ਸਾਰੇ ਰੋਗਾਂ ਦੀ ਇੱਕੋ ਹੀ ਦਵਾਈ, ਭਾਵੇਂ ਮਾਨਸਿਕ ਰੋਗ ਹੋਵੇ, ਸਰੀਰਕ ਰੋਗ ਹੋਵੇ, ਆਦ ਬਿਆਦ ਉਪਾਦ ਕੋਈ ਤਾਪ ਹੋਵੇ, ਇੱਕੋ ਹੀ ਦਵਾਈ, ਕਿਹੜੀ? ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਐਸਾ ਮੇਰਾ ਸਤਿਗੁਰੂ ਹੈ, ਸਤਿਗੁਰ ਪੂਰਾ ਵੈਦ ਹੈ, ਐਸੀ ਨਾਮ ਸਿਮਰਨ ਦੀ ਦਵਾਈ ਦਿੰਦਾ, ਕੱਲੇ ਰੋਗ ਹੀ ਨਹੀਂ ਮੁਕਾਉਂਦਾ, ਕੱਲੇ ਪਾਪ ਗੁਨਾਹ ਹੀ ਨਹੀਂ ਸਾਡੇ ਸਾੜਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਹੀ ਅੰਦਰੋਂ ਕੱਢ ਕੇ ਬਾਹਰ ਨਹੀਂ ਸੁੱਟਦਾ, ਸਾਡੇ ਜਮਾਂ ਦੀ ਫਾਈ ਵੀ ਕੱਟ ਦਿੰਦਾ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਿ ਹੋਰ ਕੀ ਕਰਦਾ ਹੈ, ਨਾਮ ਦੀ ਦਵਾਈ ਦੇ ਕੇ ਕੱਟੈ ਜਮ ਕੀ ਫੰਦਾ, ਜਮਾਂ ਦੀ ਫਾਈ ਵੀ ਕੱਟ ਦਿੰਦਾ ਹੈ। ਭਾਈ ਸਾਹਿਬ ਜੀ ਕਹਿੰਦੇ ਨੇ, ਸਤਿਗੁਰ ਪੂਰਾ ਵੈਦ ਹੈ। ਪੂਰਾ ਵੈਦ ਮਤਲਬ ਸੰਪੂਰਨ, ਸਾਰੇ ਰੋਗਾਂ ਦੀ ਦਵਾਈ ਹੈ ਉਹਦੇ ਪਾਸ। ਪੰਜੇ ਰੋਗ ਅਸਾਧ ਨਿਵਾਰੇ, ਪੰਜੇ ਦੇ ਪੰਜੇ ਕਾਮ ਕ੍ਰੋਧ ਹੰਕਾਰ ਆਦਿਕ ਜਿੰਨੇ ਵੀ ਰੋਗ ਆ, ਸਾਰਿਆਂ ਨੂੰ ਕੱਢ ਕੇ ਬਾਹਰ ਸੁੱਟ ਦਿੱਤਾ ਉਹਨੇ। ਸੁਖ ਸਾਗਰ ਗੁਰ ਦਿਉ ਹੈ, ਸੁਖ ਦੇ ਮੇਲ ਲਏ ਦੁਖ ਯਾਰੇ। ਮੇਰਾ ਸਤਿਗੁਰੂ ਸੁੱਖਾਂ ਦਾ ਸਮੁੰਦਰ ਹੈ, ਐਸਾ ਗੁਰਦੇਵ ਹੈ, ਸੁੱਖਾਂ ਦਾ ਸਾਗਰ ਹੈ। ਜਿੰਨੇ ਵੀ ਸੰਸਾਰ ਦੇ ਦੁਖੀ ਲੋਕ ਨੇ ਨਾ, ਉਹਨਾਂ ਦੁਖੀਏ ਲੋਕਾਂ ਨੂੰ ਸੁੱਖ ਦੇ ਕੇ ਆਪਣੇ ਨਾਲ ਮੇਲ ਲੈਂਦਾ ਹੈ, ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ, ਕੋਈ ਜ਼ਿੰਦਗੀ ਦਾ ਦੁੱਖ ਨਹੀਂ ਰਹਿਣ ਦਿੰਦਾ। ਗੁਰ ਪੂਰਾ ਨਿਰਵੈਰ ਹੈ, ਨਿੰਦਕ ਦੁਖੀ ਬੇਮੁਖ ਤਾਰੇ। ਪੂਰਾ ਗੁਰੂ ਸਦਾ ਹੀ ਨਿਰਵੈਰ ਹੈ, ਕਿਸੇ ਨਾਲ ਕੋਈ ਵੈਰ ਨਹੀਂ ਰੱਖਦਾ, ਨਿੰਦਕਾਂ ਨੂੰ ਵੀ ਤਾਰ ਦਿੰਦਾ, ਦੁਖੀਆਂ ਨੂੰ ਵੀ ਤਾਰ ਦਿੰਦਾ ਹੈ, ਬੇਮੁਖਾਂ ਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸ਼ਰਨ ਗੁਰ ਆਵੇ। ਪਿਛਲੇ ਗੁਨਾਹ ਸਤਿਗੁਰ ਬਖਸ਼ ਲਏ, ਸਤ ਸੰਗਤ ਨਾਲ ਰਲਾਵੇ। ਕਹਿਣ ਲੱਗੇ ਗੁਰ ਪੂਰਾ ਨਿਰਵੈਰ ਹੈ, ਨਿੰਦਕ ਦੁਖੀ ਬੇਮੁਖ ਤਾਰੇ। ਜਿਹੜੇ ਬੇਮੁਖ ਲੋਕ ਸੀ ਗੁਰੂ ਤੋਂ, ਤਰ੍ਹਾਂ ਤਰ੍ਹਾਂ ਦੇ ਦੋਖ ਰੱਖਣ ਵਾਲੇ ਸੀ, ਜਿਹੜੇ ਦੋਖੀ ਸਨ, ਨਿੰਦਕ ਸਨ, ਉਹਨਾਂ ਸਾਰਿਆਂ ਨੂੰ ਬਾਂਹ ਫੜ ਕੇ ਸੰਸਾਰ ਭਵ ਸਾਗਰ ਤੋਂ ਪਾਰ ਕਰ ਦਿੰਦਾ ਹੈ ਮੇਰਾ ਸਤਿਗੁਰ। ਕਿਉਂ? ਕਿਉਂਕਿ ਨਿਰਵੈਰ ਹੈ। ਸਤਿਗੁਰ ਦਾਤਾ ਦਇਆਲ ਹੈ, ਜਿਸ ਨੂੰ ਦਇਆ ਸਦਾ ਹੋਏ। ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੇ ਬ੍ਰਹਮ ਇੱਕ ਸੋਏ। ਨਿਰਵੈਰਾਂ ਨਾਲ ਜੇ ਵੈਰ ਚਲਾਏਂਦੇ, ਤਿੰਨ ਵਿੱਚੋਂ ਤਿਸਟਿਆ ਨਾ ਕੋਏ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਇਸ ਦਾ ਬੁਰਾ ਕਿਉਂ ਹੋਏ? ਐਸਾ ਸਾਡਾ ਦਾਤਾ ਹੈ ਸਤਿਗੁਰ। ਧੰਨ ਗੁਰੂ ਰਾਮਦਾਸ ਦਾਤਾ ਜੀ ਕਹਿਣ ਲੱਗੇ, ਸਤਿਗੁਰ ਨੂੰ ਜਿਹਾ ਕੋ ਇੱਛਦਾ ਤਿਹਾ ਫਲ ਪਾਏ ਕੋਏ। ਜਿਹੋ ਜਿਹਾ ਕੋਈ ਆਪਣੇ ਜੀਵਨ ਦੇ ਵਿੱਚ ਖਿਆਲ ਲੈ ਕੇ ਆਉਂਦਾ ਹੈ, ਸੋਚ ਵਿਚਾਰ ਤੇ ਇੱਛਾ ਲੈ ਕੇ ਆਉਂਦਾ, ਸਾਰਿਆਂ ਦੀਆਂ ਝੋਲੀਆਂ ਭਰ ਦਿੰਦਾ ਹੈ। ਕਿਉਂਕਿ ਗੁਰਪੂਰਾ ਨਿਰਵੈਰ ਹੈ, ਕਿਸੇ ਨਾਲ ਕੋਈ ਵੈਰ ਨਹੀਂ ਰੱਖਦਾ। ਗੁਰਪੂਰਾ ਨਿਰਭਉ ਸਦਾ, ਜਨਮ ਮਰਨ ਜਮ ਡਰੈ ਉਤਾਰੇ। ਸਾਡਾ ਪੂਰਾ ਸਤਿਗੁਰ ਨਿਰਭਉ ਹੈ, ਲੋਕਾਂ ਦੇ ਜਨਮ ਮਰਨ ਆਦਿਕ ਵੀ ਕੱਟ ਦਿੰਦਾ ਤੇ ਜਮਾਂ ਦੇ ਡਰ ਵੀ ਗਣੋਂ ਲਾ ਦਿੰਦਾ। ਜਿਹੜੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਗਏ, ਉਹਨਾਂ ਨੂੰ ਜਮਾਂ ਦਾ ਵੀ ਕੋਈ ਭੈ ਤੇ ਕੋਈ ਡਰ ਨਹੀਂ ਹੈ। ਸਤਿਗੁਰ ਪੁਰਖ ਸੁਜਾਨ ਹੈ, ਵੱਡੇ ਅਜਾਨ ਮੁਗਦ ਨਿਸਤਾਰੇ। ਸਤਿਗੁਰੂ ਸ਼ਹਿਨਸ਼ਾਹ ਸੁਜਾਨ ਪੁਰਖ ਹੈ। ਸੁਜਾਨ ਸਿਆਣੇ ਨੂੰ ਕਹਿੰਦੇ ਹਨ। ਸਾਰੀ ਦੁਨੀਆਂ ਦੇ ਵਿੱਚੋਂ ਸੁਜਾਨ ਸਿਆਣੇ ਪੁਰਖ ਹਨ ਮੇਰੇ ਸਤਿਗੁਰੂ। ਵੱਡੇ ਵੱਡੇ ਮੂਰਖਾਂ ਤੇ ਅਣਜਾਣ ਲੋਕਾਂ ਦੀ ਬਾਂਹ ਫੜ ਕੇ ਵੀ ਉਹਨਾਂ ਨੂੰ ਭਾਵ ਸਾਗਰ ਤੋਂ ਤਾਰ ਦਿੰਦੇ ਹੈ। ਕੈਸਾ ਹੈ ਮੇਰਾ ਸਤਿਗੁਰ? ਕਹਿਣ ਲੱਗੇ, ਸਤਿਗੁਰ ਆਗੂ ਜਾਣੀਏ, ਬਾਂਹ ਪਕੜ ਅੰਧਲੇ ਉਧਾਰੇ। ਸਤਿਗੁਰੂ ਬੜਾ ਵੱਡਾ ਆਗੂ ਹੈ, ਮੁਖੀ ਹੈ, ਰਾਹ ਦੱਸਣ ਵਾਲਾ, ਰੱਬ ਦੇ ਘਰ ਦਾ ਰਾਹ ਦੱਸਦੇ ਨੇ। ਅੰਨਿਆਂ ਨੂੰ ਵੀ ਬਾਹੋਂ ਫੜ ਕੇ ਸੰਸਾਰ ਸਾਗਰ ਤੋਂ ਉਧਾਰ ਦਿੰਦੇ ਹਨ। ਅੰਧਿਆਂ ਤੋਂ ਭਾਵ ਉਹ ਨਹੀਂ ਜਿਹੜਿਆਂ ਕੋਲ ਸੰਸਾਰੀ ਅੱਖਾਂ ਨਹੀਂ ਹੈਗੀਆਂ, ਜਿਹੜੇ ਅਗਿਆਨਤਾ ਦੇ ਵਿੱਚ ਅੰਨੇ ਹੋਏ ਲੋਕ ਨੇ, ਜਿਨ੍ਹਾਂ ਦੇ ਪਾਸ ਗੁਰਮਤ ਦਾ ਗਿਆਨ ਨਹੀਂ ਹੈ, ਜਿਨ੍ਹਾਂ ਕੋਲ ਗਿਆਨ ਰੂਪੀ ਅੱਖਾਂ ਨਹੀਂ ਹੈਗੀਆਂ, ਅਗਿਆਨਤਾ ਵਿੱਚ ਗਰਸੇ ਨੇ, ਉਹਨਾਂ ਦੀ ਬਾਂਹ ਫੜ ਕੇ ਵੀ ਸਤਿਗੁਰੂ ਪਾਤਸ਼ਾਹ ਉਹਨਾਂ ਨੂੰ ਗਿਆਨਵਾਨ ਬਣਾ ਕੇ ਉਹਨਾਂ ਦਾ ਉਧਾਰ ਕਰ ਦਿੰਦੇ, ਭਾਵ ਸਾਗਰ ਤੋਂ ਤਾਰ ਦਿੰਦੇ ਹਨ। ਮਾਣ ਨਿਮਾਣੇ ਸਦ ਬਲਿਹਾਰੇ, ਸਤਿਗੁਰੂ ਪਾਤਸ਼ਾਹ ਨਿਮਾਣਿਆਂ ਨੂੰ ਮਾਣ ਦਿੰਦੇ ਹਨ। ਉਸ ਨਿਮਾਣਿਆਂ ਨੂੰ ਮਾਣ ਦੇਣ ਹਾਰੇ ਸਤਿਗੁਰੂ ਤੋਂ ਮੈਂ ਸਦਾ ਬਲਿਹਾਰ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ, ਸਦ ਬਲਿਹਾਰੇ, ਸਦਾ ਬਲਿਹਾਰ, ਸਦਾ ਕੁਰਬਾਨ, ਸਦਕੇ ਜਾਂਦੇ ਹਾਂ ਐਸੇ ਸਤਿਗੁਰੂ ਤੋਂ ਜਿਹੜਾ ਨਿਮਾਣਿਆਂ ਦੀ ਝੋਲੀ ਵਿੱਚ ਮਾਣ ਪਾਉਂਦਾ ਹੈ। ਮਾਣ ਨਿਮਾਣੇ ਤੂੰ ਧਣੀ ਤੇਰਾ ਪਰਵਾਸਾ, ਜਿਹੜੇ ਸਾਹਿਬ ਦੇ ਚਰਨਾਂ ਚਾਣ ਕੇ ਕਹਿੰਦੇ ਦਾਤਾ ਤੇਰਾ ਹੀ ਪਰਵਾਸਾ ਹੈ, ਸਤਿਗੁਰੂ ਪਾਤਸ਼ਾਹ ਤੇਰੇ ਤੇ ਹੀ ਭਰੋਸਾ ਤੇ ਵਿਸ਼ਵਾਸ ਹੈ, ਆਪਣੇ ਚਰਨਾਂ ਨਾਲ ਜੋੜੀ ਰੱਖ। ਨਿਮਰਤਾ ਵਿੱਚ ਆਓਗੇ, ਬੜੇ ਬੜੇ ਹੰਕਾਰੀਆਂ ਨੂੰ, ਆਤਮਿਕ ਜੀਵਨ ਵਾਲੇ ਪਾਸਿਓਂ ਜਿਹੜੇ ਅੰਨੇ, ਉਹਨਾਂ ਦਾ ਵੀ ਉਧਾਰ ਕਰ ਦਿੰਦਾ। ਐਸਾ ਨਿਰਵੈਰ ਹੈ, ਨਿੰਦਕ ਦੁਖੀ ਬੇਮੁਖਾਂ ਨੂੰ ਵੀ ਤਾਰ ਦਿੰਦਾ, ਸਾਰੇ ਸਾਰੇ ਦੁੱਖ ਕੱਟ ਕੇ ਸੁੱਖ ਦੇ ਦਿੰਦਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਵੀ ਨਾਸ਼ ਕਰ ਦਿੰਦਾ, ਮੁਕਾ ਦਿੰਦਾ ਹੈ ਅੰਦਰ ਦੀ ਹਉਮੈ, ਕੋਈ ਵਿਕਾਰ ਨਹੀਂ ਤੁਹਾਡੇ ਅੰਦਰ ਰਹਿਣ ਦਿੰਦਾ। ਜਿਹੜੇ ਸ਼ਰਧਾ ਭਾਵਨਾ ਨਾਲ ਸਤਿਗੁਰੂ ਦੇ ਬਣ ਜਾਂਦੇ, ਗੁਰੂ ਦੇ ਹੋ ਜਾਂਦੇ ਹਨ। ਕੈਸਾ ਹੈ ਸਤਿਗੁਰੂ, ਇੱਕ ਬੇਨਤੀ ਦਾਸ ਨੇ ਸਾਂਝੀ ਕਰਨੀ ਹੈ। ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ 'ਚ ਨਾ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਇੱਕ ਸੇਵਕ ਆਇਆ ਅਤੇ ਇਹ ਨਾ ਬੜੀ ਮਿਹਨਤ ਦੇ ਨਾਲ, ਬੜੀ ਮੁਸ਼ਕਤ ਦੇ ਨਾਲ ਕਲਗੀਧਰ ਪਾਤਸ਼ਾਹ ਵਾਸਤੇ ਇੱਕ ਢਾਲ ਬਣਾ ਕੇ ਲੈ ਆਏ। ਗੈਂਡੇ ਦੀ ਖੱਲ ਤੋਂ ਬਣਾਈ ਸੀ ਇਹਨੇ ਉਹ ਢਾਲ। ਇਸ ਸਿੱਖ ਦਾ ਨਾਂ ਸੀ ਭਾਈ ਸਾਹਿਬ ਭਾਈ ਲਾਲ ਸਿੰਘ। ਜਦੋਂ ਇਹਨੇ ਢਾਲ ਲਿਆਂਦੀ ਤੇ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਭੇਟਾ ਕਰਕੇ ਕਹਿੰਦਾ, ਮਹਾਰਾਜ ਇਹ ਜਿਹੜੀ ਢਾਲ ਆ ਇਹ ਬਹੁਤ ਵਧੀਆ ਮੈਂ ਮਿਹਨਤ ਨਾਲ ਬਣਾਈ ਹੈ, ਇਹਨੂੰ ਆਪ ਭੇਟਾ ਦੇ ਰੂਪ ਵਿੱਚ ਪ੍ਰਵਾਨ ਕਰੋ। ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਰੱਖ ਦਿਓ ਭਾਈ ਲਾਲ ਸਿੰਘ, ਤੇਰੀ ਭੇਟਾ ਪ੍ਰਵਾਨ ਹੈ, ਕਬੂਲ ਹੈ ਤੇਰੀ ਭੇਟਾ। ਇਹ ਕਹਿੰਦਾ, ਮਹਾਰਾਜ ਇਹ ਤਾਂ ਠੀਕ ਹੈ ਵੀ ਭੇਟਾ ਪ੍ਰਵਾਨ ਹੈ ਤੁਹਾਨੂੰ, ਪਰ ਇਹ ਜਿਹੜੀ ਢਾਲ ਹੈ ਇਹ ਬਹੁਤ ਵਧੀਆ, ਇਹਦੇ 'ਚੋਂ ਗੋਲੀ ਨਹੀਂ ਲੰਘ ਸਕਦੀ, ਬੰਦੂਕ ਦੀ ਗੋਲੀ ਇਹਦੇ 'ਚੋਂ ਪਾਰ ਨਹੀਂ ਜਾ ਸਕਦੀ। ਮਹਾਰਾਜ ਕਹਿੰਦੇ, ਠੀਕ ਹੈ ਭਾਈ, ਤੇਰੀ ਮਿਹਨਤ ਸਫਲ ਹੋਵੇ। ਕਹਿੰਦਾ, ਮਹਾਰਾਜ ਕੋਈ ਜਿੰਨਾ ਮਰਜ਼ੀ ਬਹਾਦਰ ਵੀ ਹੋਵੇ ਨਾ, ਗੋਲੀ ਬੰਦੂਕ ਚਲਾਉਣ ਵਾਲਾ, ਤੀਰ ਚਲਾਉਣ ਵਾਲਾ, ਇਹਨੂੰ ਤੀਰ ਵੀ ਨਹੀਂ ਵਿੰਨ ਸਕਦਾ, ਬੰਦੂਕ ਦੀ ਗੋਲੀ ਨਹੀਂ ਵਿੰਨ ਸਕਦੀ। ਅਤੇ ਬਚਨ ਕਰਦਾ ਕਰਦਾ ਨਾ ਇੱਥੋਂ ਤੱਕ ਚਲਾ ਗਿਆ, ਕਹਿੰਦਾ, ਪਾਤਸ਼ਾਹ ਤੁਸੀਂ ਵੀ ਭਾਵੇਂ ਬੰਦੂਕ ਦੀ ਗੋਲੀ ਚਲਾਓ ਨਾ, ਤਾਂ ਵੀ ਇਸ ਢਾਲ ਤੋਂ ਪਾਰ ਨਹੀਂ ਜਾ ਸਕਦੇ। ਹੁਣ ਕਲਗੀਧਰ ਪਾਤਸ਼ਾਹ ਜੀ ਨੂੰ ਕਹਿ ਰਿਹਾ ਵੀ ਭਾਵੇਂ ਤੁਸੀਂ ਵੀ ਬੰਦੂਕ ਦੀ ਗੋਲੀ ਚਲਾਓ, ਤਾਂ ਵੀ ਨਹੀਂ ਇਹ ਜਿਹੜੀ ਢਾਲ ਆ ਇਹ ਪਾੜ ਸਕਦੀ। ਸਤਿਗੁਰੂ ਪਾਤਸ਼ਾਹ ਨੇ ਵੇਖਿਆ ਵੀ ਸ਼ਰਧਾ ਨਾਲ ਆਇਆ ਸੀ ਪਰ ਹੰਕਾਰੀ ਹੋ ਗਿਆ, ਹਉਮੈ ਆ ਗਈ ਇਹਦੇ ਅੰਦਰ ਵੀ ਮੈਂ ਬਹੁਤ ਵਧੀਆ ਢਾਲ ਬਣਾ ਸਕਦਾ। ਸਤਿਗੁਰੂ ਮੁਸਕਰਾ ਪਏ ਕਲਗੀਧਰ ਪਾਤਸ਼ਾਹ, ਕਹਿੰਦੇ, ਲਾਲ ਸਿੰਘ ਇੱਦਾਂ ਕਰ, ਇਹ ਢਾਲ ਤੂੰ ਲੈ ਜਾ, ਜਿੱਥੇ ਤੂੰ ਠਹਿਰਿਆ ਨਾ ਇੱਥੇ ਕਮਰੇ 'ਚ, ਉੱਥੇ ਰੱਖ ਆਪਣੇ ਕੋਲ, ਕੱਲ੍ਹ ਨੂੰ ਲੈ ਕੇ ਆਵੀਂ ਫਿਰ ਢਾਲ, ਅਤੇ ਕੱਲ੍ਹ ਨੂੰ ਨਾਲੇ ਤੇਰੀ ਢਾਲ ਦੀ ਆਪਾਂ ਪਰਖ ਕਰ ਲਵਾਂਗੇ, ਬੰਦੂਕ ਦੀ ਗੋਲੀ ਚਲਾ ਕੇ ਵੇਖਾਂਗੇ ਭਲਾ ਕਿ ਕਿੰਨੀ ਕੁ ਵਧੀਆ ਵਾ ਤੇਰੀ ਬਣਾਈ ਹੋਈ ਢਾਲ। ਕਹਿੰਦਾ, ਠੀਕ ਹੈ ਮਹਾਰਾਜ, ਪਰਖ ਕਰ ਲਿਓ, ਇਹਨੇ ਨਹੀਂ ਗਾ ਪਟਣਾ, ਇਹਨੇ ਨਹੀਂ ਟੁੱਟਣਾ। ਮਹਾਰਾਜ ਕਹਿੰਦੇ, ਕੱਲ੍ਹ ਨੂੰ ਦੇਖਾਂਗੇ। ਸੀ ਹੁਣ ਹਉਮੈ 'ਚ, ਪਰ ਸਤਿਗੁਰੂ ਨੇ ਸਾਧ ਸੰਗਤ ਸਬੱਬ ਬਣਾਉਣਾ, ਸਤਿਗੁਰੂ ਨੇ ਇੱਕ ਤਰੀਕਾ ਅਪਣਾਉਣਾ ਸੇਵਕ ਦੇ ਅੰਦਰੋਂ ਹਉਮੈ ਕੱਟਣ ਦਾ, ਵਡਿਆਈ ਸੇਵਕ ਨੂੰ ਫਿਰ ਬਖਸ਼ਣੀ ਉਹਨੇ। ਇਹ ਤਾਂ ਨਹੀਂ ਮਹਾਰਾਜ ਦੇ ਕੋਲ ਉਸ ਵੇਲੇ ਬੰਦੂਕ ਨਹੀਂ ਸੀਗੀ ਹੈਗੀ, ਹੈ ਤੇ ਮਹਾਰਾਜ ਦੇ ਕੋਲ ਸ਼ਸਤਰ ਉਸ ਵੇਲੇ ਵੀ, ਉਦੋਂ ਹੀ ਕਹਿ ਸਕਦੇ ਸੀ ਖਲੋ ਬਈ ਗੋਲੀ ਚਲਾ ਕੇ ਵੇਖ ਲਈਦੇ। ਸਤਿਗੁਰ ਕਿਵੇਂ ਸੇਵਕਾਂ ਦੀ ਬਾਂਹ ਫੜਦਾ, ਇਹ ਮੈਂ ਬੇਨਤੀ ਕਰਨੀ। ਭਾਈ ਲਾਲ ਸਿੰਘ ਕਹਿੰਦਾ, ਠੀਕ ਹੈ ਮਹਾਰਾਜ, ਕੱਲ੍ਹ ਨੂੰ ਮਿਲਾਂਗੇ। ਲੈ ਗਿਆ ਢਾਲ, ਚਲਾ ਗਿਆ ਕਮਰੇ 'ਚ। ਗੁਰੂ ਕੇ ਪਿਆਰੇ, ਉਹ ਜਦੋਂ ਪਈ ਨਾ ਰਾਤ, ਤੇ ਭਾਈ ਲਾਲ ਸਿੰਘ ਦੀ ਜਿਹੜੀ ਪਤਨੀ ਹੈ ਨਾ, ਉਹਦੀ ਘਰਵਾਲੀ, ਉਹ ਵੀ ਨਾਲ ਆਈ ਆ ਦਰਸ਼ਨ ਕਰਨ ਵਾਸਤੇ। ਉਹਨੇ ਇੱਕ ਗੱਲ ਆਖੀ ਆਪਣੇ ਪਤੀ ਨੂੰ, ਕਹਿੰਦੀ, ਪਤੀ ਦੇਵ ਸਿਰ ਦਿਆਂ ਸਾਈਆਂ, ਮੈਂ ਗੱਲ ਕਰਨੀ ਇੱਕ। ਉਹ ਕਹਿੰਦਾ, ਦੱਸ ਬਈ। ਕਹਿੰਦੀ ਵੀ ਅੱਜ ਤੁਸੀਂ ਜਿਹੜਾ ਕਲਗੀਧਰ ਪਾਤਸ਼ਾਹ ਨਾਲ ਬਚਨ ਕੀਤਾ, ਉਹ ਹੰਕਾਰ 'ਚ ਹੋ ਗਿਆ, ਹਉਮੈ ਦੇ ਵਿੱਚ ਹੋ ਗਿਆ, ਵੀ ਸਤਿਗੁਰੂ ਨੂੰ ਤੁਸੀਂ ਕਹਿ ਰਹੇ ਸੋ ਵੀ ਤੁਸੀਂ ਵੀ ਭਾਵੇਂ ਬੰਦੂਕ ਦੀ ਗੋਲੀ ਚਲਾ ਲਓ, ਅਤੇ ਇਹ ਜਿਹੜੀ ਢਾਲ ਆ ਇਹ ਪਾੜ ਨਹੀਂ ਸਕਦੀ, ਟੁੱਟ ਨਹੀਂ ਸਕਦੀ, ਇਹਦੇ ਵਿੱਚੋਂ ਗੋਲੀ ਪਾਰ ਨਹੀਂ ਜਾ ਸਕਦੀ। ਇਹ ਤਾਂ ਹਉਮੈ ਆ, ਗੁਰੂ ਤੇ ਸਮਰੱਥ ਰੱਬੀ ਨੂਰ ਆ, ਕਲਗੀਧਰ ਪਾਤਸ਼ਾਹ ਵਰਗਾ ਹੋਰ ਸੂਰਬੀਰ ਸਿਪਾਹੀ ਕਿਹੜਾ ਹੋ ਸਕਦਾ ਜਗਤ 'ਤੇ, ਅਤੇ ਉਹ ਤਾਂ ਆਪ ਰਹਿਬਰ ਪਰਮੇਸ਼ਰ ਸਰੂਪ ਨੇ, ਉਹ ਤਾਂ ਉਹਨਾਂ ਨਾਲ ਮੱਥਾ ਲਾ ਲਿਆ। ਅਤੇ ਸਤਿਗੁਰੂ ਜੀ ਨੇ ਹੁਣ ਤੁਹਾਨੂੰ ਕਿਹਾ ਵੀ ਕੱਲ੍ਹ ਨੂੰ ਪਰਖਾਂਗੇ ਤੇਰੀ ਢਾਲ। ਸਿਆਣੀ ਸੀ ਘਰਵਾਲੀ, ਅਕਲਮੰਦ ਸੀ, ਗੁਰਸਿੱਖੀ ਕਮਾਉਣ ਵਾਲੀ ਸੀ। ਲਾਲ ਸਿੰਘ ਕਹਿੰਦਾ ਵੀ ਗੱਲ ਤਾਂ ਤੇਰੀ ਆ ਠੀਕ, ਪਰ ਹੁਣ ਕਰੀਏ ਕੀ। ਸਵੇਰੇ ਹੁਣ ਸਤਿਗੁਰੂ ਨੇ ਢਾਲ ਪਰਖਣੀ, ਉਹ ਕਹਿੰਦੀ ਤਰੀਕਾ ਅਜੇ ਵੀ ਹੈਗਾ ਆਪਣੇ ਕੋਲ। ਭਾਈ ਲਾਲ ਸਿੰਘ ਪੁੱਛਦਾ ਕਿਹੜਾ, ਕਹਿੰਦੀ ਆਪਾਂ ਅਰਦਾਸ ਕਰੀਏ, ਅਤੇ ਅਰਦਾਸ ਕਰਨੀ ਕਲਗੀਧਰ ਪਾਤਸ਼ਾਹ ਤੱਕ ਹੀ, ਨਾਂ ਲੈ ਕੇ ਦਸ਼ਮੇਸ਼ ਪਿਤਾ ਤੱਕ, ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ ਦਸਾਂ ਪਾਤਸ਼ਾਹੀਆਂ ਦਾ ਲਓ ਨਾਂ, ਪਿਆਰ ਵਿੱਚ ਭੇਜੋ, ਮੈਂ ਵੀ ਹੱਥ ਜੋੜ ਕੇ ਖਲੋਨੀ ਵੀ ਸਤਿਗੁਰੂ ਸਵੇਰੇ ਸਾਡੀ ਢਾਲ ਦੀ ਪਰਖ ਹੋਣੀ ਹੈ, ਅਤੇ ਸਾਡੀ ਪੱਤ ਰੱਖ, ਇੱਜ਼ਤ ਰੱਖ ਸਾਡੀ। ਦੋਵਾਂ ਜੀਆਂ ਨੇ, ਪਤੀ ਪਤਨੀ ਨੇ। ਹੁਣ ਭਾਈ ਗੁਰਦਾਸ ਜੀ ਦੇ ਹੀ ਬਚਨ ਹਨ ਇਹ ਵੀ, ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। ਜਦੋਂ ਕੋਈ ਇਕੱਲਾ ਹੈ ਗੁਰੂ ਦਾ ਪਿਆਰਾ ਤਾਂ ਉਹ ਸਿੱਖ ਹੈ, ਜਦੋਂ ਦੋ ਇਕੱਠੇ ਹੋ ਗਏ ਤਾਂ ਸਮਝ ਲਓ ਸਾਧ ਸੰਗਤ ਹੋ ਗਈ, ਪੰਜ ਇਕੱਠੇ ਹੋ ਗਏ ਪਰਮੇਸ਼ਰ। ਦੋ ਜਣੇ ਭਾਵੇਂ ਪਤੀ ਪਤਨੀ ਹੀ ਕਿਉਂ ਨਾ ਹੋਣ, ਪਿਓ ਪੁੱਤ, ਭਾਵੇਂ ਮਾਂ ਪੁੱਤ ਹੋਣ, ਮਾਵਾਂ ਧੀਆਂ ਹੋਣ, ਭਾਵੇਂ ਜਿੱਥੇ ਵੀ ਦੋ ਗੁਰੂ ਦੇ ਪਿਆਰੇ ਆ ਉਹ ਸਾਧ ਸੰਗਤ। ਦੋਵਾਂ ਪਤੀ ਪਤਨੀ ਨੇ ਕੀਤੀ ਪਿਆਰ ਵਿੱਚ ਭੇਜ ਕੇ ਅਰਦਾਸ, ਅਤੇ ਸਤਿਗੁਰੂ ਪਾਤਸ਼ਾਹ ਰਹਿਮਤ ਕਰ ਤੇ ਸਾਡੀ ਇੱਜ਼ਤ ਰੱਖ। ਜੇ ਸਾਡੇ ਅੰਦਰ ਕੋਈ ਹੰਕਾਰ ਹੋਵੇ ਵੀ ਆ, ਤੈਨੂੰ ਨਾਸ਼ ਕਰਕੇ ਅਸੀਂ ਤੇਰੇ ਦਾਸਾਂ ਦੇ ਦਾਸ ਵਾਂ, ਪਰ ਤੇਰੇ ਦਰ ਤੇ ਟਹਿ ਪਏ ਹਾਂ, ਸਾਡੀ ਪੱਤ ਰੱਖ। ਅਰਦਾਸ ਕੀਤੀ, ਆਰਾਮ ਕਰਨ ਲੱਗ ਪਏ ਸੁੱਤੇ। ਰਾਤ ਅੰਮ੍ਰਿਤ ਵੇਲਾ ਹੋਇਆ, ਫਿਰ ਇਸ਼ਨਾਨ ਪਾਨ ਕੀਤਾ, ਜਦੋਂ ਨਿਤਨੇਮ ਕਰ ਲਿਆ, ਬਾਣੀ ਪੜ੍ਹ ਲਈ, ਫਿਰ ਅਰਦਾਸ ਕੀਤੀ ਕਿ ਦਰਬਾਰ 'ਚ ਜਾਣਾ ਹੁਣ। ਅਰਦਾਸ ਕੀਤੀ ਦਸਾਂ ਪਾਤਸ਼ਾਹੀਆਂ ਦਾ ਲੈ ਕੇ, ਨਾਂ ਤੇ ਤਰਲਾ ਲਿਆ। ਹਰ ਜੀਓ ਨਿਮਾਣਿਆ ਤੂੰ ਮਾਣ, ਨਚੀਜੀਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਸਾਧ ਸੰਗਤ ਢਾਲ ਲਈ ਚਲੇ ਗਏ ਪਤੀ ਪਤਨੀ ਦੋਵੇਂ ਦਰਬਾਰ 'ਚ। ਢਾਲ ਜਾ ਕੇ ਰੱਖੀ ਮਹਾਰਾਜ ਸੱਚੇ ਪਾਤਸ਼ਾਹ ਦੇ ਮੂਹਰੇ, ਹੱਥ ਜੋੜ ਕੇ ਗਲ ਪੱਲੂ ਪਾ ਕੇ ਖਲੋ ਗਿਆ ਭਾਈ ਲਾਲ ਸਿੰਘ। ਮਹਾਰਾਜ ਸੱਚੇ ਪਾਤਸ਼ਾਹ ਭੇਟਾ ਪ੍ਰਵਾਨ ਕਰੋ। ਸਤਿਗੁਰੂ ਕਹਿਣ ਲੱਗੇ, ਲਾਲ ਸਿੰਘ ਕੱਲ ਬਚਨ ਕੀਤਾ ਸੀ? ਕਹਿੰਦਾ ਹਾਂ ਮਹਾਰਾਜ। ਕਹਿੰਦੇ ਫਿਰ ਢਾਲ ਪਰਖੀਏ ਤੇਰੀ? ਕਹਿੰਦਾ ਮਹਾਰਾਜ ਪਰਖ ਲਓ। ਸਤਿਗੁਰੂ ਕਹਿੰਦੇ ਲੈ ਕੇ ਖਲੋ ਜਾ ਢਾਲ ਸਾਹਮਣੇ। ਢਾਲ ਰੱਖੀ ਜੀ ਸਾਹਮਣੇ। ਸਤਿਗੁਰੂ ਪਾਤਸ਼ਾਹ ਕਲਗੀਧਰ ਪਿਤਾ ਬੈਠੇ ਸਿੰਘਾਸਣ ਤੇ। ਹੁਣ ਸਾਧ ਸੰਗਤ ਸਾਰੀਆਂ ਸੰਗਤਾਂ ਗੁਰੂ ਦਰਬਾਰ 'ਚ ਜਿੰਨੀਆਂ ਬੈਠੀਆਂ ਉਹ ਵੇਖਦੇ ਹੋ। ਢਾਲ ਹੁਣ ਉੱਚੀ ਜਗ੍ਹਾ ਦੇ ਉੱਤੇ ਸੁਭਾਏਮਾਨ ਕਰ ਦਿੱਤੀ, ਸਤਿਗੁਰੂ ਨੂੰ ਸੌਂਪ ਦਿੱਤੀ। ਹੁਣ ਨਿਸ਼ਾਨਾ ਬੰਨਣਾ ਉਸ ਢਾਲ ਦੇ ਉੱਤੇ। ਮਹਾਰਾਜ ਨੇ ਕਹਿੰਦੇ ਲਿਆਓ ਵੀ ਬੰਦੂਕ, ਲਿਆਓ ਸਾਡੀ ਰਫਲ ਲਿਆਓ। ਲਿਆਂਦੀ ਬੰਦੂਕ। ਮਹਾਰਾਜ ਸੱਚੇ ਪਾਤਸ਼ਾਹ ਹੁਣ ਉਸ ਢਾਲ ਦੇ ਉੱਤੇ ਨਿਸ਼ਾਨਾ ਬੰਨਦੇ ਆ। ਇਹ ਜਿਹੜਾ ਇਹ ਹੁਣ ਹੱਥ ਬੰਨ ਕੇ ਖਲੋਤੇ ਪਤੀ ਪਤਨੀ ਸੰਗਤਾਂ ਵੇਖਦੀਆਂ। ਹੋਇਆ ਕੀ? ਕਲਗੀਧਰ ਪਾਤਸ਼ਾਹ ਨੇ ਨਿਸ਼ਾਨਾ ਬੰਨਿਆ ਪਰ ਗੋਲੀ ਚਲਾਈ ਨਹੀਂ, ਘੋੜਾ ਨਹੀਂ ਦੱਬਿਆ। ਇੱਕ ਵਾਰੀ ਰਫਲ ਉਹ ਬੰਦੂਕ ਥੋੜ੍ਹੀ ਜਿਹੀ ਪਾਸੇ ਹਟਾਈ, ਉਹਦੇ ਤੋਂ ਬਾਅਦ ਫੇਰ ਮਹਾਰਾਜ ਸੱਚੇ ਪਾਤਸ਼ਾਹ ਨੇ ਬੰਦੂਕ ਸਿੱਧੀ ਕੀਤੀ ਢਾਲ ਵਾਲੇ ਪਾਸੇ ਨੂੰ। ਤੇ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਦੇ ਹਜ਼ੂਰੀ ਸਿੱਖ ਸੀ ਦਰਬਾਰ 'ਚ, ਸੰਗਤਾਂ ਵਾਲੇ ਦੁਆਲੇ ਬੈਠੀਆਂ, ਉਹ ਪੁੱਛਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕੀ ਗੱਲ, ਬੰਦੂਕ ਖਰਾਬ ਹੋ ਗਈ ਆ? ਮਹਾਰਾਜ ਕਹਿੰਦੇ ਖਰਾਬ ਨਹੀਂ ਹੋਈ। ਕਹਿੰਦੇ ਸਤਿਗੁਰੂ ਪਾਤਸ਼ਾਹ ਕਾਰਨ ਕੀ ਆ? ਬੜੀ ਵਧੀਆ ਚੱਲਦੀ ਸੀ ਵੀ ਇਹ ਘੋੜਾ ਦੱਬਦੇ ਹੀ ਨਹੀਂ ਤੁਸੀਂ ਮਹਾਰਾਜ, ਕਾਰਨ ਕੀ ਆ? ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ ਬੰਦੂਕ ਉੱਧਰ ਨੂੰ ਸਿੱਧੀ ਕੀਤੀ ਢਾਲ ਵੱਲ। ਪਰ ਸਾਧ ਸੰਗਤ ਹੁਣ ਬਚਨ ਸੁਣਿਓ, ਕੈਸੀ ਪਿਆਰੀ ਬਾਤ ਆ। ਦਸ਼ਮੇਸ਼ ਪਿਤਾ ਨੂੰ ਜਦੋਂ ਸਿੱਖਾਂ ਨੇ ਪੁੱਛਿਆ ਕੀ ਕਾਰਨ ਹੈ ਮਹਾਰਾਜ ਗੋਲੀ ਨਹੀਂ ਚਲਾਉਂਦੇ, ਸਤਿਗੁਰੂ ਕਹਿੰਦੇ ਮੈਂ ਦੋ ਤਿੰਨ ਵਾਰੀ ਇਹਦਾ ਨਿਸ਼ਾਨਾ ਬੰਨਿਆ ਵਾਂ ਢਾਲ ਦਾ, ਚਲਾਵਾਂ ਕਿੱਥੇ ਬੰਦੂਕ, ਮਾਰਾਂ ਕਿੱਥੇ ਗੋਲੀ ਢਾਲ ਦੇ? ਕਹਿੰਦੇ ਮਹਾਰਾਜ ਕੀ ਗੱਲ? ਕਹਿੰਦੇ ਇਹ ਜਿਹੜੀ ਲਾਲ ਸਿੰਘ ਦੀ ਢਾਲ ਹੈ ਨਾ, ਇਹਦੇ 'ਤੇ ਨੌ ਪਾਤਸ਼ਾਹੀਆਂ ਨੇ ਆਪਣੇ ਹੱਥ ਰੱਖੇ ਹੋਏ ਆ, ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਤੱਕ, ਅਤੇ ਦਸਵੇਂ ਪਾਤਸ਼ਾਹ ਆਪ ਹੁਣ ਬੰਦੂਕ ਫੜ ਕੇ ਬੈਠੇ ਆ। ਕਹਿੰਦੇ ਨੌ ਪਾਤਸ਼ਾਹੀਆਂ ਨੇ ਹੱਥ ਰੱਖੇ ਉਹਦੇ 'ਤੇ, ਥਾਂ ਹੀ ਨਹੀਂ ਵਿਹਲੀ ਕੋਈ, ਕਿੱਥੇ ਚਲਾਵਾਂ ਗੋਲੀ? ਗੁਰੂ ਕਲਗੀਧਰ ਪਾਤਸ਼ਾਹ ਪੁੱਛਦੇ, ਕਹਿੰਦੇ ਲਾਲ ਸਿੰਘ ਕੀ ਕਰਦਾ ਰਿਹਾ ਰਾਤ? ਕਹਿੰਦਾ ਮਹਾਰਾਜ ਅਰਦਾਸਾਂ ਕਰਦੇ ਰਹੇ। ਕੱਲ੍ਹ ਵੱਡਾ ਬੋਲ ਬੋਲਿਆ ਗਿਆ ਸੀ, ਹੰਕਾਰ ਦਾ ਬੋਲ, ਹਉਮੈ ਦਾ ਬੋਲ ਬੋਲਿਆ ਗਿਆ ਸੀ, ਅਰਦਾਸਾਂ ਕਰ ਕਰਕੇ ਖਿਮਾ ਮੰਗੀ ਦਾ ਪਿਆ। ਕਹਿਣ ਲੱਗੇ ਤੇਰੀ ਅਰਦਾਸ ਸੰਪੂਰਨ ਆ ਲਾਲ ਸਿੰਘਾ, ਜਿਹੜੇ ਕੱਲ੍ਹ ਹਉਮੈ 'ਚ ਆ ਕੇ ਬਚਨ ਕੀਤੇ ਵੀ ਸੀ ਨਾ, ਸਾਰੇ ਦਾ ਸਾਰਾ ਕੁਝ ਤੇਰਾ ਗੁਰੂ ਨਾਨਕ ਨੇ ਮਾਫ਼ ਕਰ ਦਿੱਤਾ, ਇਸ ਲਈ ਅੱਗੇ ਤੋਂ ਐਸਾ ਬਚਨ ਗੁਰੂ ਦਰਬਾਰ 'ਚ ਹਉਮੈ ਦਾ ਨਹੀਂ ਕਰਨਾ, ਤੇਰੀ ਭੇਟਾ ਪ੍ਰਵਾਨ ਹੋ ਗਈ, ਕਬੂਲ ਹੋ ਗਈ। ਉਸਦੀ ਸ਼ਰਧਾ ਨੂੰ ਫਲ ਲੱਗਾ, ਹਉਮੈ ਮੁੱਕ ਗਈ ਅਤੇ ਉਹਦੀ ਭਾਵਨਾ ਨੂੰ ਫਲ ਲੱਗਾ, ਔਰ ਜਿਹੜੀ ਬੇਨਤੀ ਮੈਂ ਕਰਨੀ ਹੈ ਉਹਦੀ ਕੀਤੀ ਅਰਦਾਸ ਨੂੰ ਫਲ ਲੱਗਾ। ਪਤਨੀ ਵੀ ਸਿਆਣੀ ਅਕਲਮੰਦ ਹੈ, ਭਗਤ ਧੰਨਾ ਜੀ ਨੇ ਬਚਨ ਆਖਿਆ ਨਾ, ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ। ਘਰ ਕੀ ਗੀਹਨ ਦਾ ਅਰਥ ਹੈ ਘਰ ਵਾਲੀ ਪਤਨੀ। ਕਹਿੰਦੇ ਪਰਮਾਤਮਾ ਇੱਕ ਚੰਗੀ ਪਤਨੀ ਵੀ ਦੇ। ਚੰਗੀ ਪਤਨੀ ਦਾ ਮਤਲਬ ਇਹ ਨਹੀਂ ਵੀ ਸੋਹਣੀ ਸੁਣੱਖੀ ਹੋਵੇ, ਚੰਗੀ ਦਾ ਮਤਲਬ ਇਹ ਨਹੀਂ ਕਿ ਉਹਦੇ ਨੈਣ ਨਕਸ਼ ਬੜੇ ਸੁੰਦਰ ਹੋਣ, ਸੋਹਣੀ ਚਿੱਟੀ ਗੋਰੀ ਹੋਵੇ, ਇਹ ਨਹੀਂ। ਘਰ ਕੀ ਗੀਹਨ ਚੰਗੀ, ਧਰਮ ਕਮਾਉਣ ਵਾਲੀ ਹੋਵੇ, ਚੰਗੇ ਗੁਣਾਂ ਵਾਲੀ ਹੋਵੇ, ਸਤ ਸੰਤੋਖ ਦਇਆ ਧਰਮ ਧੀਰਜ ਉਹਦੇ ਕੋਲ ਹੋਣ, ਸੇਵਾ ਸਿਮਰਨ ਵਾਲੀ ਹੋਵੇ, ਉਹ ਚੰਗੀ ਜਿਹੜੀ ਧਰਮ ਕਮਾਉਣ ਵਿੱਚ ਭਗਤ ਧੰਨਾ ਜੀ ਕਹਿੰਦੇ ਮੇਰੀ ਮਦਦ ਕਰ ਸਕਦੀ ਹੋਵੇ। ਆਹ ਭਾਈ ਲਾਲ ਸਿੰਘ ਦੀ ਪਤਨੀ ਵਰਗੀ ਪਤਨੀ, ਘਰ ਕੀ ਗੀਹਨ ਚੰਗੀ ਜਨ ਧੰਨਾ ਲੈਵੇ ਮੰਗੀ। ਬੇਅੰਤ ਬਖਸ਼ਿਸ਼ਾਂ ਵੀ ਮਹਾਰਾਜ ਨੇ ਭਾਈ ਲਾਲ ਸਿੰਘ ਨੂੰ ਕੀਤੀਆਂ। ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਭਾਈ ਇੱਥੇ ਨਿਮਾਣੇ ਬਣ ਕੇ ਆਉਣਾ, ਨਿਮਾਣਿਆਂ ਨੂੰ ਇੱਥੇ ਮਾਣ ਮਿਲਦਾ ਹੈ ਅਤੇ ਉਹਨੂੰ ਦਿੱਤਾ ਫਿਰ ਮਾਣ ਜਦੋਂ ਨਿਮਾਣਾ ਬਣ ਗਿਆ। ਕੀ ਕਹਿ ਰਹੇ ਹਨ ਭਾਈ ਗੁਰਦਾਸ ਜੀ? ਮਾਣ ਨਿਮਾਣੇ ਸਦ ਬਲਿਹਾਰੇ, ਨਿਮਾਣਿਆਂ ਨੂੰ ਮਾਣ, ਮੇਰੇ ਸਤਿਗੁਰੂ ਦੇਣ ਹਾਰੇ ਹਨ। ਮੈਂ ਐਸੇ ਸਤਿਗੁਰੂ ਤੋਂ ਸਦਾ ਬਲਿਹਾਰ ਅਤੇ ਸਦਕੇ ਜਾਂਦਾ ਹਾਂ, ਜਿਹੜੇ ਨਿਮਾਣਿਆਂ ਨਿਤਾਣਿਆਂ ਨੂੰ ਆਪਣੇ ਚਰਨਾਂ ਵਿੱਚ ਨਵਾਜਦੇ ਹਨ। ਸਤਿਗੁਰੂ ਜੀ ਵਾਰ ਛੱਬਵੀਂ ਪੌੜੀ 20 ਵਿੱਚ ਸਤਿਗੁਰੂ ਜੀ ਦੀ ਵਡਿਆਈ ਵਿੱਚ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਸਤਿਗੁਰ ਪਾਰਸ ਪਰਸੇ ਕੰਚਨ ਕਰੈ ਮਨੂਰ ਮਲੀਣਾ, ਸਤਿਗੁਰ ਬਾਵਨ ਚੰਦਨੋ ਪਾਸ ਸੁਵਾਸ ਕਰੇ ਲਾਖੀਣਾ, ਸਤਿਗੁਰ ਪੂਰਾ ਪਾਰ ਜਾਤ ਸਿੰਬਲ ਸਫਲ ਕਰੈ ਸੰਗ ਲੀਣਾ, ਮਾਨ ਸਰੋਵਰ ਸਤਿਗੁਰੂ ਕਾਗਹੋਂ ਹੰਸ ਜਲੋਂ ਦੁੱਧ ਪੀਣਾ, ਗੁਰ ਤੀਰਥ ਦਰਿਆਓ ਹੈ ਪਸ਼ੂ ਪਰੇਤ ਕਰੈ ਪਰਵੀਣਾ, ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਉਡੀਣਾ, ਗੁਰਮੁਖ ਮਨ ਅਪਤੀਜ ਪਤੀਣਾ, ਗੁਰਮੁਖ ਮਨ ਅਪਤੀਜ ਪਤੀਣਾ। ਸਤਿਗੁਰ ਪਾਰਸ ਪਰਸੀਐ ਕੰਚਨ ਕਰੇ ਮਨੂਰ ਮਲੀਣਾ। ਸਾਡੇ ਸਤਿਗੁਰੂ ਸ਼ਹਿਨਸ਼ਾਹ ਪਾਰਸ ਰੂਪ ਹਨ, ਜਿਹੜੇ ਆਪਣੇ ਨਾਲ ਸਪਰਸ਼ ਕਰਕੇ ਮਲੀਨ ਤੇ ਮਨੂਰ ਰੂਪੀ ਮਨ ਨੂੰ ਵੀ ਕੰਚਨ ਵਰਗਾ ਸ਼ੁੱਧ ਸੋਨਾ ਬਣਾ ਦਿੰਦੇ ਹਨ। ਕੰਚਨ ਦਾ ਅਰਥ ਸੋਨਾ। ਕੰਚਨ ਕਰੇ ਮਨੂਰ ਮਲੀਣ, ਲੋਹੇ ਦੀ ਮੈਲ ਵੀ ਜਿਹੜੀ ਹੈ ਕਹਿਣ ਲੱਗੇ ਉਹਦੇ ਨਾਲ ਵੀ ਪਾਰਸ ਲਾ ਦਿਓ ਸੋਨਾ ਬਣ ਜਾਂਦੀ। ਸਤਿਗੁਰੂ ਐਸਾ ਪਾਰਸ ਹੈ ਜਿਹੜਾ ਸਾਡੇ ਮਲੀਨ ਹੋਏ ਵਿਸ਼ਿਆਂ ਵਿਕਾਰਾਂ ਵਿੱਚ ਗ੍ਰਸੇ ਹੋਏ ਮਨ ਹਿਰਦੇ ਨੂੰ ਆਪਣੇ ਚਰਨਾਂ ਨਾਲ ਸਪਰਸ਼ ਕਰਕੇ ਉਹ ਪਾਰਸ ਸਾਡੇ ਜੀਵਨ ਨੂੰ ਕੰਚਨ ਬਣਾ ਦਿੰਦੇ, ਸੋਨੇ ਦੀ ਤਰ੍ਹਾਂ ਬਣਾ ਦਿੰਦੇ, ਸੋਹਣਾ ਸ਼ੁੱਧ ਸਰੂਪ। ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋਇਆ ਰਾਮ, ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ। ਪਾਰਸ ਰੂਪ ਹਨ ਸਤਿਗੁਰੂ, ਸਾਨੂੰ ਸੋਨਾ ਬਣਾ ਦਿੰਦੇ ਹਨ। ਸਤਿਗੁਰ ਬਾਵਨ ਚੰਦਨੋ ਵਾਸ ਸੁਵਾਸ ਕਰੇ ਲਾਖੀਣਾ, ਸਤਿਗੁਰੂ ਬਾਵਨ ਚੰਦਨ ਰੂਪ ਹਨ। ਜਿਹੜਾ ਚੰਦਨ ਆਪਣੇ ਆਲੇ ਦੁਆਲੇ ਦੇ ਸਾਰੇ ਦਰਖਤਾਂ ਨੂੰ ਆਪਣੇ ਵਰਗੀ ਖੁਸ਼ਬੋ ਨਾਲ ਭਰ ਦਿੰਦਾ ਹੈ, ਇਸੇ ਤਰ੍ਹਾਂ ਸਤਿਗੁਰੂ ਐਸੇ ਬਾਵਨ ਚੰਦਨ ਹਨ, ਆਪਣੀ ਸ੍ਰੇਸ਼ਟ ਸ਼ਬਦ ਦੀ ਨਾਮ ਸਿਮਰਨ ਦੀ ਸੁਗੰਧੀ ਨਾਲ ਨਾਲ ਦੇ ਸਾਰੇ ਗੁਰਸਿੱਖਾਂ ਨੂੰ ਜਿਹੜੇ ਗੁਰੂ ਚਰਨਾਂ ਵਿੱਚ ਬੈਠਦੇ ਆ ਕੇ ਉਹਨਾਂ ਨੂੰ ਅਮੋਲਕ ਜੀਵਨ ਦੇ ਕੇ ਗੁਰਸਿੱਖੀ ਦੀ ਸੁਗੰਧੀ ਨਾਮ ਦੀ ਖੁਸ਼ਬੋ ਉਹਨਾਂ ਵਿੱਚ ਵੀ ਭਰ ਦਿੰਦੇ ਨੇ। ਇੱਕ ਬਾਂਸ ਨੂੰ ਛੱਡ ਕੇ ਸਾਧ ਸੰਗਤ ਜਿਹੜਾ ਚੰਦਨ ਹੈ ਉਹ ਸਾਰਿਆਂ ਦਰਖਤਾਂ ਨੂੰ ਆਪਣੇ ਵਰਗੇ ਬਣਾ ਲੈਂਦਾ। ਪਰ ਮੈਂ ਕਦੇ ਕਦੇ ਬੇਨਤੀ ਕਰਿਆ ਕਰਦਾ, ਗੁਰੂ ਐਸਾ ਚੰਦਨ ਹੈ ਜਿਹੜਾ ਬਾਂਸ ਨੂੰ ਵੀ ਚੰਦਨ ਬਣਾ ਦਿੰਦਾ। ਐ ਖਾਲੀ ਖੋਖੇ ਅੰਦਰੋਂ ਸੱਜਣ ਵਰਗੇ, ਭੂਮੀਏ ਵਰਗੇ, ਵਲੀ ਕੰਧਾਰੀ ਵਰਗੇ, ਪੀਰ ਦਸਤਗੀਰ ਵਰਗੇ ਬਗਦਾਦ ਦੀ ਧਰਤੀ ਤੇ ਜਿਹੜੇ ਗੁਰੂ ਨਾਨਕ ਨੂੰ ਪੱਥਰ ਮਾਰਨ ਵਾਸਤੇ ਆਏ ਸੀ, ਕੌਡੇ ਵਰਗੇ ਭੀੜ ਰਾਖਸ਼ਾਂ ਨੂੰ, ਹੁਣ ਬਾਂਸ ਹੀ ਨੇ ਨਾ ਉਹ ਲੋਕ। ਇਹ ਤਾਂ ਦੁਨਿਆਵੀ ਚੰਦਨ ਹੈ ਜਿਹੜਾ ਬਾਂਸ ਨੂੰ ਚੰਦਨ ਆਪਣੇ ਵਰਗਾ ਨਹੀਂ ਬਣਾਉਂਦਾ। ਮੇਰਾ ਸਤਿਗੁਰੂ ਤੇ ਐਸਾ ਚੰਦਨ ਹੈ ਜਿਹੜੇ ਬਾਂਸ ਤੋਂ ਵੀ ਗਏ ਗੁਜਰੇ ਹਨ, ਵਿਸ਼ਿਆਂ ਵਿਕਾਰਾਂ ਪਾਪਾਂ ਚ ਗਲਤਾਨ, ਕਈਆਂ ਜਨਮਾਂ ਦੇ ਮਾਲਕ ਨਾਲੋਂ ਵਿਛੜੇ ਮੇਰਾ ਸਤਿਗੁਰੂ, ਉਹਨਾਂ ਦੇ ਅੰਦਰ ਵੀ ਨਾਮ ਸਿਮਰਨ ਭਜਨ ਬੰਦਗੀ ਦੀ ਸੁਗੰਧੀ ਭਰ ਦਿੰਦਾ ਹੈ, ਖੁਸ਼ਬੋ ਭਰ ਦਿੰਦਾ ਹੈ। ਐਸਾ ਚੰਦਨ ਹੈ ਸਤਿਗੁਰੂ। ਸਤਿਗੁਰ ਪੂਰਾ ਪਾਰ ਜਾਤ ਸਿੰਬਲ ਸਫਲ ਕਰੈ ਸੰਗ ਲੀਣਾ। ਮੇਰੇ ਸਤਿਗੁਰੂ ਸ਼ਹਿਨਸ਼ਾਹ ਕਲਪ ਬਿਰਸ਼ ਦੀ ਤਰ੍ਹਾਂ ਹਨ, ਸਿੰਬਲ ਦੇ ਬੂਟੇ ਨੂੰ ਆਪਣੀ ਸੰਗਤ ਵਿੱਚ ਰੱਖ ਕੇ ਸ੍ਰੇਸ਼ਟ ਫਲਾਂ ਵਾਲਾ ਬਣਾ ਦਿੰਦੇ ਹਨ। ਜਿਨ੍ਹਾਂ ਨੂੰ ਕੋਈ ਫਲ ਨਹੀਂ ਲੱਗਦਾ, ਕੀਮਤੀ ਫੁੱਲ ਨਹੀਂ ਲੱਗਦੇ, ਕੋਈ ਫਰੂਟ ਨਹੀਂ ਉਹਨਾਂ ਨੂੰ, ਸਿੰਬਲ ਵਰਗੇ ਬੰਦੇ ਜਿਨ੍ਹਾਂ ਦੇ ਅੰਦਰ ਕੋਈ ਸਤ ਨਹੀਂ, ਕੋਈ ਸੰਤੋਖ ਨਹੀਂ, ਕੋਈ ਨਿਮਰਤਾ ਨਹੀਂ, ਜਿਨ੍ਹਾਂ ਦੇ ਅੰਦਰ ਕੋਈ ਸੇਵਾ ਨਹੀਂ, ਕੋਈ ਸਿਮਰਨ ਨਹੀਂ, ਕੋਈ ਧੀਰਜ ਨਹੀਂ, ਕੋਈ ਹਿਰਦੇ ਦੇ ਵਿੱਚ ਸੱਚ ਨਹੀਂ ਵਸਿਆ, ਪ੍ਰੇਮ ਨਹੀਂ, ਪਿਆਰ ਨਹੀਂ, ਕੋਈ ਸ਼ਰਧਾ ਨਹੀਂ, ਕੋਈ ਪ੍ਰੀਤ ਨਹੀਂ, ਕੋਈ ਭਾਵਨਾ ਨਹੀਂ ਚੰਗੀ, ਕੋਈ ਪ੍ਰਤੀਤ ਨਹੀਂ ਗੁਰੂ ਦੇ ਉੱਤੇ, ਐਸੇ ਸਿੰਬਲ ਵਰਗੇ ਰੁੱਖ ਵਾਲੇ ਵੀ ਵਰਗੇ ਵੀ ਕਿਤੇ ਸਤਿਗੁਰੂ ਪਾਤਸ਼ਾਹ ਦੀ ਸ਼ਰਨ ਵਿੱਚ ਆ ਜਾਣ। ਮੇਰਾ ਸਤਿਗੁਰੂ ਐਸਾ ਰਹਿਮਤ ਦਾ ਖਜ਼ਾਨਾ ਭੰਡਾਰਾ ਹੈ, ਉਹ ਇਹੋ ਜਿਹੇ ਲੋਕਾਂ ਨੂੰ ਵੀ ਨਾਮ ਸਿਮਰਨ ਦੀ ਦਾਤ ਦੇ ਕੇ ਸ੍ਰੇਸ਼ਟ ਫਲਾਂ ਵਾਲਾ ਬਣਾ ਦਿੰਦੇ। ਸ੍ਰੇਸ਼ਟ ਫਲਾਂ ਵਾਲਾ ਮਤਲਬ ਉਹਨਾਂ ਦੇ ਅੰਦਰ ਸੱਤ ਸੰਤੋਖ, ਦਇਆ, ਧਰਮ, ਧੀਰਜ, ਨਿਮਰਤਾ, ਸਹਿਨਸ਼ੀਲਤਾ, ਪ੍ਰੇਮ, ਪ੍ਰਤੀਤ, ਭਾਵਨਾ, ਬੰਦਗੀ ਦੀ ਦਾਤ, ਅੰਮ੍ਰਿਤ ਵੇਲੇ ਦੀ ਦਾਤ, ਬਾਣੀ ਬਾਣੀ ਦੀ ਦਾਤ, ਅੰਦਰ ਸ਼ੁਭ ਗੁਣਾਂ ਦਾ ਖਜ਼ਾਨਾ ਭਰ ਦਿੰਦੇ ਹਨ ਮੇਰੇ ਸਤਿਗੁਰੂ। ਐਸਾ ਮਹਾਨ ਪਰਉਪਕਾਰੀ ਮੇਰਾ ਸਤਿਗੁਰੂ ਸ਼ਹਿਨਸ਼ਾਹ ਹੈ। ਮਾਨ ਸਰੋਵਰ ਸਤਿਗੁਰੂ ਕਾਗੋਂ ਹੰਥ ਜਲੋਂ ਦੁੱਧ ਪੀਣਾ। ਐਸੇ ਮਾਨ ਸਰੋਵਰ ਹਨ ਸਤਿਗੁਰੂ, ਕਹਿੰਦੇ ਕਾਵਾਂ ਨੂੰ ਵੀ ਹੰਸ ਕਰ ਦਿੰਦੇ। ਕਾਂ ਮਤਲਬ ਜਿਹੜੇ ਪਾਪੀ ਲੋਕ ਹੈ, ਉਹਨਾਂ ਪਾਪੀਆਂ ਨੂੰ ਵੀ ਸਤਿਗੁਰੂ ਪਾਤਸ਼ਾਹ ਪ੍ਰੇਮ ਕਰਦੇ ਆ, ਤੇ ਉਹਨਾਂ ਪਾਪੀਆਂ ਨੂੰ ਵੀ ਪ੍ਰੇਮ ਕਰਕੇ ਉਹਨਾਂ ਦੇ ਅੰਦਰੋਂ ਪਾਪਾਂ ਦਾ ਨਾਸ਼ ਕਰ ਦਿੰਦੇ। ਕਾਗੋਂ ਹੰਸ ਜਲੋਂ ਦੁੱਧ ਪੀਣਾ, ਜਲ ਪੀਣੇ ਨੂੰ ਦੁੱਧ ਪੀਣਾ ਕਰ ਦਿੰਦੇ ਆ। ਭਾਵ ਜਿਹੜਾ ਕਾਂ ਆ ਉਹ ਪਾਣੀ ਪੀਣਾ ਤੇ ਇੱਕ ਪਾਸੇ ਰਿਹਾ, ਗੰਦ ਦੇ ਵਿੱਚ ਹੀ ਚੁੰਝ ਰਹਿੰਦੀ ਉਹਦੀ। ਔਰ ਉਹਨਾਂ ਕਾਵਾਂ ਨੂੰ ਜਿਹੜੇ ਕਾਵਾਂ ਵਰਗੇ ਜੀਵਨ ਵਾਲੇ, ਜਿਵੇਂ ਕਾਂ ਦੀ ਚੁੰਝ ਗੰਦ ਚ ਰਹਿੰਦੀ ਹੈ, ਜਿਹੜੇ ਸ਼ਰਾਬਾਂ ਕਬਾਬਾਂ ਦੇ ਵਿੱਚ ਮਸਤ, ਵਿਸ਼ਿਆਂ ਵਿਕਾਰਾਂ ਚ, ਕਾਮ ਕ੍ਰੋਧ ਲੋਭ ਮੋਹ ਹੰਕਾਰ ਚ ਖਚਤ ਗੰਦ ਚ ਤੁਰੇ ਫਿਰਦੇ ਜਿਹੜੇ ਲੋਕ, ਕਾਵਾਂ ਵਰਗਾ ਜੀਵਨ ਜਿਹਨਾਂ ਲੋਕਾਂ ਦਾ, ਕਹਿੰਦੇ ਮੇਰੇ ਸਤਿਗੁਰ ਦੀ ਸ਼ਰਨ ਵਿੱਚ ਕਿਤੇ ਆ ਜਾਣ ਇੱਕ ਵਾਰੀ, ਉਹਨਾਂ ਕਾਵਾਂ ਵਰਗੇ ਜੀਵਨ ਵਾਲਿਆਂ ਨੂੰ ਮੇਰਾ ਦਾਤਾ ਹੰਸ ਬਣਾ ਦਿੰਦਾ। ਮਾਣਕ ਮੋਤੀ ਚੁਗਣ ਵਾਲੇ ਹੰਸ ਥਾਪ ਦਿੰਦਾ ਹੈ ਉਹਨਾਂ ਨੂੰ। ਕਾਗੋਂ ਹੰਸ ਜਲੋਂ ਦੁੱਧ ਪੀਣਾ, ਕਾਂ ਤੋਂ ਹੰਸ ਤੇ ਪਾਣੀ ਪੀਣ ਵਾਲਿਆਂ ਤੋਂ ਦੁੱਧ ਪੀਣ ਵਾਲੇ ਬਣਾ ਦਿੰਦਾ ਹੈ। ਭਾਵ ਸ੍ਰੇਸ਼ਟ ਗੁਣ ਮੇਰਾ ਸਤਿਗੁਰੂ ਬੜੇ ਬੜੇ ਪਾਪੀਆਂ ਦੇ ਅੰਦਰ ਵੀ ਭਰ ਦਿੰਦਾ, ਉਹਨਾਂ ਦੀ ਬਾਂਹ ਫੜ ਲੈਂਦਾ। ਗੁਰ ਤੀਰਥ ਦਰਿਆ ਉਹ ਹੈ, ਪਸ਼ੂ ਪਰੇਤ ਕਰੈ ਪਰਵੀਣਾ। ਸਤਿਗੁਰੂ ਸ਼ਹਿਨਸ਼ਾਹ ਐਸੇ ਦਰਿਆ ਹਨ, ਐਸੇ ਮਹਾਨ ਤੀਰਥ ਹਨ, ਜਿਹੜੇ ਪਸ਼ੂਆਂ ਤੇ ਪ੍ਰੇਤਾਂ ਨੂੰ ਬੜੇ ਚਤਰ ਤੇ ਅਕਲਮੰਦ ਬਣਾ ਦਿੰਦੇ ਹਨ। ਸੰਸਾਰ ਭਾਵ ਸਾਗਰ ਤੋਂ ਪਸ਼ੂਆਂ ਤੇ ਪ੍ਰੇਤਾਂ ਦਾ ਵੀ ਮੇਰਾ ਸਤਿਗੁਰੂ ਉਧਾਰ ਕਰ ਦਿੰਦਾ ਹੈ, ਮੁਕਤ ਕਰ ਦਿੰਦਾ ਹੈ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਓਡੀਣਾ। ਬੰਦੀ ਛੋੜ ਜਨਮ ਮਰਨ ਦੀ ਫਾਈ ਕੱਟ ਦਿੰਦੇ, ਸੰਸਾਰਕ ਕੈਦਾਂ ਤੋਂ ਵੀ ਛੁਡਾ ਦਿੰਦੇ। ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਆਪਾਂ ਬੰਦੀ ਛੋੜ ਦਾਤਾ ਕਹਿੰਦੇ। ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜੇ ਵੀ ਰਿਹਾ ਕਰਾਏ, ਜਿਹੜੇ ਮਰਨ ਤੱਕ ਉੱਥੇ ਹੀ ਰਹਿਣੇ ਸੀ। ਉਹ ਰਾਜੇ ਵੀ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਰਿਹਾ ਕਰਾਏ। ਇਹਨਾਂ 52 ਰਾਜਿਆਂ ਵਿੱਚੋਂ ਜਿਹੜੇ 27 ਰਾਜੇ ਸੀ ਨਾ ਸਾਧ ਸੰਗਤ, ਇਹ ਪਹਾੜੀ ਰਾਜੇ ਸੀ, ਤੇ ਕੁਛ ਇਹਨਾਂ ਦੇ ਵਿੱਚੋਂ ਜਿਹੜੇ ਬਾਕੀ ਹੋਰ ਰਾਜੇ ਸੀ ਇਹ ਰਾਜਪੂਤ ਰਾਜੇ ਵੀ ਸੀ, ਜਿਹੜੇ ਮਰਨ ਤੱਕ ਉੱਥੇ ਕੈਦ ਕੀਤੇ ਸੀ ਜਹਾਂਗੀਰ ਨੇ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਰਿਹਾ ਕਰਾਏ ਤੇ ਗਵਾਲੀਅਰ ਦੇ ਕਿਲ੍ਹੇ ਚੋਂ ਉਹਨਾਂ ਸਾਰਿਆਂ ਨੂੰ ਵੀ ਬੰਦੀ ਚੋਂ ਛਡਾਇਆ, ਤੇ ਸਾਧ ਸੰਗਤ ਲਗਾਤਾਰ ਗਵਾਲੀਅਰ ਦੇ ਕਿਲ੍ਹੇ ਚੋਂ ਰਿਹਾ ਹੋ ਕੇ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪੁੱਜੇ, ਜਿਸ ਦੀਵਾਲੀ ਦੇ ਦਿਹਾੜੇ ਨੂੰ ਅਸੀਂ ਬੰਦੀ ਛੋੜ ਦਿਵਸ ਆਖਦੇ। ਉਸ ਦਿਨ ਅੰਮ੍ਰਿਤਸਰ ਸਾਹਿਬ ਪਹੁੰਚੇ, ਬਾਬਾ ਬੁੱਢਾ ਸਾਹਿਬ ਜੀ ਦੀ ਆਗਿਆ ਨਾਲ ਤੇ ਹੋਰ ਸਿੱਖਾਂ ਦੇ ਉਪਰਾਲੇ ਨਾਲ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਿੱਖਾਂ ਨੇ ਦੀਪ ਮਾਲਾ ਕੀਤੀ, ਦੀਵੇ ਜਗਾਏ ਉਹਨਾਂ ਦੇ ਆਉਣ ਦੀ ਖੁਸ਼ੀ ਚ। ਅੱਜ ਲਗਾਤਾਰ ਸਿੱਖ ਜਗਤ ਦੇ ਵਿੱਚ ਇਸ ਦਿਨ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਤਿਗੁਰ ਬੰਦੀ ਛੋੜ ਹੈ, ਵਿਸ਼ਿਆਂ ਵਿਕਾਰਾਂ ਪਾਪਾਂ ਦੇ ਬੰਧਨਾਂ ਵਿੱਚ ਪਿਆਂ ਨੂੰ ਵੀ ਛਡਾ ਲੈਂਦਾ ਹੈ, ਜੰਮਣ ਮਰਨ ਦੀ ਫਾਈ ਵਿੱਚ ਪਿਆਂ ਬੰਧਨਾਂ ਨੂੰ ਵੀ ਛਡਾ ਲੈਂਦਾ ਹੈ, ਮੋਹ ਮਮਤਾ ਦੇ ਵਿੱਚ ਜਕੜੇ ਹੋਏ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਛਡਾ ਲੈਂਦਾ ਹੈ। ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁੱਖਦਾਰੀ। ਉਹ ਬੰਦੀ ਛੋੜ ਹੈ, ਗਈ ਹੋਈ ਸਾਡੀ ਆਤਮਿਕ ਅਵਸਥਾ ਨੂੰ ਮੋੜ ਲਿਆਉਂਦਾ ਹੈ। ਇਸ ਲਈ ਬਚਨ ਕਹਿ ਰਹੇ ਨੇ ਸਤਿਗੁਰ ਬੰਦੀ ਛੋੜ ਹੈ। ਕੈਸਾ ਬੰਦੀ ਛੋੜ ਹੈ ਜੀ ਸਾਡਾ ਸਤਿਗੁਰ? ਜੀਵਨ ਮੁਕਤ ਕਰੇ ਉਡੀਨਾ। ਸੰਸਾਰ ਜਗਤ ਦੇ ਵਿੱਚ ਕੋਈ ਤੇ ਮਰਨ ਤੋਂ ਬਾਅਦ ਮੁਕਤੀ ਦਿੰਦਾ ਹੋਏਗਾ ਨਾ, ਇੱਥੇ ਜੀਂਦੇ ਜੀ ਜੀਵਨ ਮੁਕਤ ਕਰੇ, ਜੀਂਦੇ ਜੀ ਸੰਸਾਰ ਜਗਤ ਦੇ ਵਿੱਚ ਹੀ ਮੁਕਤੀ ਬਖਸ਼ਿਸ਼ ਕਰ ਦਿੰਦਾ ਹੈ। ਮੁਕਤੀ ਬਖਸ਼ਣ ਦਾ ਮਤਲਬ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਪਾਪਾਂ ਤੋਂ ਛੁਟਕਾਰਾ ਕਰ ਦੇਣਾ, ਇਹ ਅਸਲ ਮੁਕਤੀ ਹੈ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਗ ਕਹਾਵੈ। ਕਹਿਣ ਲੱਗੇ ਜੀਵਨ ਮੁਕਤ ਕਰੇ ਉਡੀਣਾ, ਉਡੀਣਾ ਦਾ ਅਰਥ ਹੁੰਦਾ ਉਦਾਸ। ਭਾਵ ਸੰਸਾਰ ਵਿੱਚ ਰਹਿ ਕੇ, ਜਗਤ ਵਿੱਚ ਰਹਿ ਕੇ, ਮਾਇਆ ਵਿੱਚ ਰਹਿ ਕੇ ਵੀ ਮਾਇਆ ਤੋਂ ਉਦਾਸ ਰਹਿਣਾ, ਸੁਰਤ ਬਿਰਤੀ ਪਰਮੇਸ਼ਰ ਨਾਲ ਜੋੜ ਕੇ ਰੱਖਣੀ। ਐਸਾ ਜੀਵਨ ਮਾਇਆ ਵਿੱਚ ਰੱਖ ਕੇ ਉਦਾਸੀ, ਤੇ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਹੋਇਆਂ ਸੰਸਾਰ ਜਗਤ ਦੇ ਵਿੱਚ ਹੀ ਵਿਸ਼ਿਆਂ ਵਿਕਾਰਾਂ ਤੇ ਪਾਪਾਂ ਤੋਂ ਮੁਕਤ ਕਰ ਦਿੰਦਾ ਹੈ ਸਤਿਗੁਰੂ। ਐਸਾ ਬੰਦੀ ਛੋੜ ਹੈ ਤੇ ਜੰਮਣ ਮਰਨ ਦਾ ਗੇੜ ਮੁਕਾ ਕੇ ਵੀ ਮੁਕਤ ਕਰ ਦਿੰਦਾ, ਪ੍ਰਭੂ ਦੀ ਹਜ਼ੂਰੀ ਤੱਕ ਪਹੁੰਚਾ ਦਿੰਦਾ ਹੈ ਆਪਣੇ ਗੁਰਸਿੱਖਾਂ ਨੂੰ। ਗੁਰਮੁਖ ਮਨ ਅਪਤੀਜ ਪਤੀਣਾ, ਸਾਧ ਸੰਗਤ ਜਿਹੜਾ ਮਨ ਗੁਰੂ ਦੇ ਚਰਨਾਂ ਵਿੱਚ ਜੁੜ ਜਾਂਦਾ ਹੈ, ਗੁਰਮੁਖ ਜਿਹੜੇ ਲੋਕ ਆਪਣਾ ਮੁਖ ਗੁਰੂ ਵਾਲੇ ਪਾਸੇ ਕਰ ਲੈਂਦੇ ਹਨ, ਭਾਵ ਮਨ ਵਾਲੇ ਪਾਸੇ ਨਹੀਂ, ਮਨ ਮਤ ਤੇ ਨਹੀਂ ਚੱਲਦੇ, ਦੁਰਮਤ ਦੇ ਧਾਰਨੀ ਨਹੀਂ, ਭੈੜੀ ਮਤ ਵਾਲੇ ਪਾਸੇ ਨਹੀਂ ਚੱਲਦੇ, ਜਿਹੜੇ ਗੁਰੂ ਦੇ ਆਸ਼ੇ ਦੇ ਉੱਤੇ ਚੱਲਦੇ ਹਨ, ਐਸੇ ਗੁਰਸਿੱਖ ਗੁਰਮੁਖ ਪਿਆਰੇ ਜਿਹੜੇ ਨੇ ਉਹਨਾਂ ਦਾ ਅਪਤੀਜ ਮਨ ਹੈ। ਜਿਹੜਾ ਅਪਤੀਜ ਮਨ ਕਹਿੰਦੇ, ਜਿਹੜਾ ਜਲਦੀ ਕਿਤੇ ਪਤੀਜ ਦਾ ਨਹੀਂ ਹੈ, ਕਿਤੇ ਪ੍ਰਸੰਨ ਨਹੀਂ ਹੁੰਦਾ, ਠੋਕਰਾਂ ਖਾ ਰਿਹਾ ਜਿਹੜਾ ਮਨ ਹੈ ਨਾ, ਉਹਨੂੰ ਵੀ ਸਤਿਗੁਰੂ ਪਾਤਸ਼ਾਹ ਜੀ ਪਤੀਜ ਦਿੰਦੇ ਹਨ, ਭਾਵ ਪਰਚਾ ਲੈਂਦੇ ਨੇ, ਪ੍ਰਸੰਨ ਕਰ ਦਿੰਦੇ ਹਨ। ਜੋ ਮਨ ਕਿਤੇ ਨਹੀਂ ਟਿਕਦਾ, ਠੋਕਰਾਂ ਖਾ ਰਿਹਾ ਸੰਸਾਰ ਜਗਤ ਦੇ ਵਿੱਚ, ਗੁਰੂ ਦੀ ਸ਼ਰਨ ਪੈ ਕੇ ਉਹ ਮਨ ਪਤੀਜ ਜਾਂਦਾ ਹੈ, ਭਾਵ ਉਹਨੂੰ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ, ਟਕਾ ਦੇ ਵਿੱਚ ਆ ਜਾਂਦਾ ਹੈ। ਇਸ ਲਈ ਸਤਿਗੁਰੂ ਦਾ ਮਾਰਗ ਭਾਉ ਭਗਤੀ ਦਾ ਮਾਰਗ ਹੈ, ਇਹ ਪ੍ਰੇਮਾ ਭਗਤੀ ਦਾ ਮਾਰਗ ਹੈ, ਬੰਦੀ ਛੋੜ ਅਤੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਪਿਆਂ ਨੂੰ ਕੱਢ ਕੇ ਸਾਰੇ ਦੇ ਸਾਰੇ ਵਿਕਾਰਾਂ ਤੋਂ ਰਹਿਤ ਕਰਕੇ ਮਾਲਕ ਪਰਮਾਤਮਾ ਦੇ ਚਰਨਾਂ ਵਿੱਚ ਸਤਿਗੁਰੂ ਪਾਤਸ਼ਾਹ ਆਪਣੇ ਸਿੱਖਾਂ ਨੂੰ ਲੀਨ ਕਰ ਦਿੰਦੇ ਹਨ।